ਐ ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਫਜ਼ਾਰੀ ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਨੂੰ ਸਵਾਰੀ। ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ। ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ। ਬਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਤੇਰੇ ਮੰਨਣਗੇ ਪਾਪ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ।
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-3107-6792। नंबर एक बार फिर नोट कर लें 0092-310-1767-962।
एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुन वेला है कि असी खुदा दे पाक कलाम चों ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਏਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਦਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਦੁਆਏ ਰੁਬਾਨੀ ਦੇ ਬਾਰੇ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਇਸ ਦੁਆ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਸਾਥੀਓ, ਜਿਵੇਂ ਕਿ ਅਸੀਂ ਜਦੋਂ ਵੀ ਦੁਆ ਕਰਨੇ ਹਾਂ ਉਸ ਵੇਲੇ ਅਸੀਂ ਜ਼ਰੂਰ ਉਸ ਦੁਆ ਨੂੰ ਦੁਹਰਾਉਂਦੇ ਹਾਂ, ਉਸ ਦੁਆ ਨੂੰ ਯਾਦ ਕਰਨੇ ਹਾਂ ਜਿਹੜੀ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਸਿਖਾਈ। ਸਾਥੀਓ, ਕੀ ਕਦੀ ਤੁਸੀਂ ਇਸ ਗੱਲ ਨੂੰ ਸੋਚਿਆ ਹੈ ਕਿ ਕਦੀ ਤੁਸੀਂ ਇਸ ਗੱਲ ਨੂੰ ਜਾਣਨਾ ਚਾਹਿਆ ਕਿ ਆਖਰ ਕਿਉਂ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਦੁਆ ਕਰਨਾ ਸਿਖਾਈ, ਕਿ ਉਹਦੇ ਸ਼ਾਗਿਰਦਾਂ ਨੂੰ ਦੁਆ ਕਰਨਾ ਨਹੀਂ ਆਉਂਦੀ ਸੀ? ਸਾਥੀਓ, ਆ ਗੱਲ ਯਾਦ ਰੱਖੋ ਕਿ ਸ਼ਾਗਿਰਦਾਂ ਨੂੰ ਦੁਆ ਕਰਨਾ ਆਉਂਦੀ ਸੀ, ਕਿਉਂਕਿ ਉਹਨਾਂ ਨੂੰ ਬਚਪਨ ਤੋਂ ਹੀ ਆ ਸਿਖਾਇਆ ਜਾਂਦਾ ਸੀ ਕਿ ਉਹਨਾਂ ਨੇ ਕਿਵੇਂ ਖੁਦਾ ਦੇ ਹਜ਼ੂਰ ਦੁਆ ਕਰਨੀ ਹੈ, ਕਿਵੇਂ ਖੁਦਾ ਦੇ ਕਦਮਾਂ ਵਿੱਚ, ਖੁਦਾ ਦੀ ਹਕਲ ਵਿੱਚ ਆਉਣਾ ਹੈ। ਪਰ ਅਸੀਂ ਵੇਖਦੇ ਕਿ ਜਦੋਂ ਸ਼ਾਗਿਰਦਾਂ ਨੇ ਯਿਸੂ ਮਸੀਹ ਦੇ ਤਰੀਕੇਕਾਰ ਨੂੰ ਵੇਖਿਆ, ਜਦੋਂ ਸ਼ਾਗਿਰਦਾਂ ਨੇ ਇਸ ਗੱਲ ਨੂੰ ਵੀ ਵੇਖਿਆ ਕਿ ਯਿਸੂ ਮਸੀਹ ਦੀ ਦੁਆ ਫੌਰਨ ਸੁਣੀ ਜਾਂਦੀ ਹੈ, ਉਹ ਅਜ਼ੀਮ ਮੌਜੂਜ਼ੇ ਕਰਦੇ ਨੇ, ਜਦੋਂ ਸ਼ਾਗਿਰਦਾਂ ਨੇ ਯਿਸੂ ਮਸੀਹ ਵਿੱਚ, ਉਹਦੇ ਕਲਾਮ ਵਿੱਚ, ਉਹਦੀ ਤਾਲੀਮ ਵਿੱਚ ਵਾਜ਼ਿਹ ਫਰਕ ਮਹਿਸੂਸ ਕੀਤਾ, ਉਸ ਵੇਲੇ ਉਹਨਾਂ ਨੇ ਯਿਸੂ ਮਸੀਹ ਦੇ ਅੱਗੇ ਇਲਤਜਾ ਕੀਤੀ, ਯਿਸੂ ਮਸੀਹ ਦੇ ਅੱਗੇ ਆ ਦਰਖਾਸਤ ਕੀਤੀ ਕਿ ਉਹ ਉਹਨਾਂ ਨੂੰ ਦੁਆ ਕਰਨਾ ਸਿਖਾਏ। ਤੇ ਸਾਥੀਓ, ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਦੁਆ ਕਰਨਾ ਸਿਖਾਇਆ, ਤੇ ਯਿਸੂ ਮਸੀਹ ਨੇ ਇਸ ਲਈ ਦੁਆ ਕਰਨਾ ਸਿਖਾਈ ਉਹਨਾਂ ਨੂੰ ਤਾਂ ਕਿ ਉਹ ਇਸ ਗੱਲ ਨੂੰ ਜਾਣਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੁਆ ਕਰਨੀ ਚਾਹੀਦੀ ਹੈ, ਕਿਹੜੀਆਂ ਗੱਲਾਂ ਦੇ ਲਈ ਦੁਆ ਕਰਨੀ ਚਾਹੀਦੀ ਹੈ, ਤੇ ਦੁਆ ਕਿਸ ਤਰਤੀਬ ਨਾਲ ਕਰਨੀ ਚਾਹੀਦੀ ਹੈ। ਸਾਥੀਓ, ਆਓ ਅੱਜ ਅਸੀਂ ਇਸ ਦੁਆ ਤੇ ਗੌਰ ਖੋਸ ਕਰੀਏ ਜਿਹੜੀ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਸਿਖਾਈ। ਸੋ ਖੁਦਾਵੰਦ ਯਿਸੂ ਮਸੀਹ ਨੇ ਮੱਤੀ ਰਸੂਲ ਦੀ ਅੰਜੀਲ ਦੇ 6 ਬਾਬ ਦੀ 9 ਤੋਂ ਲੈ ਕੇ 13 ਤੱਕ ਪੜ੍ਹੀਏ ਤੇ ਇੱਥੇ ਆ ਫਰਮਾਇਆ ਹੈ ਕਿ ਜਦੋਂ ਤੁਸੀਂ ਦੁਆ ਕਰੋ ਤੇ ਆ ਕਿਹਾ ਕਰੋ ਕਿ ਇਹ ਸਾਡੇ ਬਾਪ, ਤੂੰ ਜਿਹੜਾ ਕਿ ਆਸਮਾਨ ਤੇ ਵੇ, ਤੇਰਾ ਨਾਮ ਪਾਕ ਮੰਨਿਆ ਜਾਏ, ਤੇਰੀ ਬਾਦਸ਼ਾਹੀ ਆਏ, ਤੇਰੀ ਮਰਜ਼ੀ ਜਿਵੇਂ ਆਸਮਾਨ ਤੇ ਪੂਰੀ ਹੁੰਦੀ ਏ ਜ਼ਮੀਨ ਤੇ ਵੀ ਹੋਏ, ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਤੇ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਨੇ ਆ, ਤੂੰ ਵੀ ਸਾਡੇ ਕਸੂਰ ਸਾਨੂੰ ਮਾਫ਼ ਕਰ, ਸਾਨੂੰ ਆਜ਼ਮਾਇਸ਼ ਵਿੱਚ ਨਾ ਲਿਆਈ ਬਲਕਿ ਬੁਰਾਈ ਤੋਂ ਬਚਾਈ, ਕਿਉਂਕਿ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ, ਆਮੀਨ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਉਸ ਦੁਆ ਨੂੰ ਪੜ੍ਹਨੇ ਆ ਜਿਹੜੀ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਸਿਖਾਈ, ਤੇ ਅੱਜ ਇਸ ਦੁਆ ਨੂੰ ਸਾਡੇ ਸਾਹਮਣੇ ਵੀ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਇਸ ਦੁਆ ਦੇ ਮਕਸਦ ਨੂੰ ਤੇ ਜਿਹੜੀਆਂ ਰਾਜ ਦੀਆਂ ਗੱਲਾਂ ਇਹਦੇ ਵਿੱਚ ਪਾਇਆ ਜਾਂਦੀਆਂ ਨੇ ਉਹਨਾਂ ਦੇ ਬਾਰੇ ਜਾਣੀਏ। ਸੋ ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਦੁਆ ਕਰਨ ਦਾ ਕੋਈ ਨਵਾਂ ਤਰੀਕਾ ਨਾ ਦੱਸਿਆ, ਬਲਕਿ ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਉਹ ਦੁਆ ਜਿਹੜੀ ਉਹਨੇ ਪਹਿਲੋਂ ਵੀ ਉਹਨਾਂ ਨੂੰ ਸਿਖਾਈ ਸੀ ਉਹਨੂੰ ਹੀ ਦੁਹਰਾਇਆ। ਸਭ ਤੋਂ ਪਹਿਲੋਂ ਆਪਣੇ ਸ਼ਾਗਿਰਦਾਂ ਨੂੰ ਆਹ ਗੱਲ ਕਹੀ ਕਿ ਜਦੋਂ ਵੀ ਤੁਸੀਂ ਦੁਆ ਕਰੋ ਤੇ ਆ ਕਿਆ ਕਰੋ ਕਿ ਐ ਸਾਡੇ ਬਾਪ। ਸਾਥੀਓ, ਖੁਦਾਵੰਦ ਯਿਸੂ ਮਸੀਹ ਚਾਹੁੰਦੇ ਨੇ ਕਿ ਅਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰੀਏ। ਸੋ ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ ਨਾਲ ਸਾਨੂੰ ਆ ਸ਼ਰਫ ਹਾਸਿਲ ਹੁੰਦਾ ਹੈ ਕਿ ਅਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕੀਏ। ਜਦੋਂ ਅਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰਨੇ ਆ, ਉਸ ਵੇਲੇ ਅਸੀਂ ਯਿਸੂ ਮਸੀਹ ਨੂੰ ਆਪਣਾ ਭਰਾ ਕਹਿੰਦੇ ਹਾਂ। ਤੇ ਸਾਥੀਓ, ਅਗਰ ਅਸੀਂ ਪਾਲੂਸ ਰਸੂਲ ਦਾ ਖਤ ਇਬਰਾਨੀਓ ਦੇ ਨਾਮ ਦੇ ਦੂਜੇ ਬਾਬ ਦੀ 11 ਅਧ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਹੈ ਕਿ ਉਹ ਸਾਨੂੰ ਭਰਾ ਕਹਿਣ ਤੋਂ ਹਰਗਿਜ਼ ਨਹੀਂ ਸ਼ਰਮਾਉਂਦਾ। ਸੋ ਸਾਥੀਓ, ਖੁਦਾਵੰਦ ਯਿਸੂ ਮਸੀਹ ਇਸ ਲਈ ਸਾਨੂੰ ਆਹ ਗੱਲ ਸਿਖਾਉਂਦੇ ਨੇ ਕਿ ਅਸੀਂ ਆਸਮਾਨੀ ਖੁਦਾ ਨੂੰ ਬਾਪ ਕਹਿ ਕੇ ਪੁਕਾਰੀਏ, ਕਿਉਂਕਿ ਉਹ ਆ ਚਾਹੁੰਦੇ ਨੇ ਕਿ ਅਸੀਂ ਉਹਦੇ ਖਾਨਦਾਨ ਵਿੱਚ ਸ਼ਾਮਿਲ ਹੋ ਜਾਈਏ। ਸੋ ਸਾਥੀਓ, ਜਦੋਂ ਵੀ ਅਸੀਂ ਦੁਆ ਕਰਨੇ ਆ, ਉਸ ਵੇਲੇ ਅਸੀਂ ਆਪਣੇ ਆਸਮਾਨੀ ਖੁਦਾ ਨੂੰ ਬਾਪ ਕਹਿ ਕੇ ਪੁਕਾਰੀਏ, ਦੁਆ ਵਿੱਚ ਕਹੀਏ ਕਿ ਐ ਸਾਡੇ ਬਾਪ। ਸਾਥੀਓ, ਜਦੋਂ ਅਸੀਂ ਆਸਮਾਨੀ ਖੁਦਾ ਨੂੰ ਆਪਣਾ ਬਾਪ ਕਹਿ ਕੇ ਪੁਕਾਰਨੇ ਆ, ਉਸ ਵੇਲੇ ਅਸੀਂ ਆਪਣਾ ਰਿਸ਼ਤਾ ਜ਼ਾਹਿਰ ਕਰਨੇ ਆ ਕਿ ਅਸੀਂ ਉਹਦੇ ਬੇਟੇ ਹਾਂ ਤੇ ਉਹ ਸਾਡਾ ਆਸਮਾਨੀ ਖੁਦਾ ਬਾਪ ਹੈ। ਤੇ ਸਾਥੀਓ, ਜਦੋਂ ਅਸੀਂ ਖੁਦਾ ਦੇ ਫਰਜ਼ੰਦ ਬਣ ਜਾਂਦੇ ਹਾਂ, ਖੁਦਾ ਦੇ ਬੇਟੇ ਤੇ ਬੇਟੀਆਂ ਬਣ ਜਾਂਦੇ ਹਾਂ, ਉਸ ਵੇਲੇ ਅਸੀਂ ਉਹਦਾ ਜਲਾਲ ਆਪਣੇ ਜ਼ਿੰਦਗੀਆਂ ਤੋਂ ਜ਼ਾਹਿਰ ਕਰਨ ਵੱਲ ਬਣਦੇ ਹਾਂ। ਸਾਥੀਓ, ਅਗਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਖੁਦਾ ਨੇ ਸਾਨੂੰ ਆ ਸ਼ਰਫ ਬਖਸ਼ਿਆ ਕਿ ਅਸੀਂ ਯਿਸੂ ਮਸੀਹ ਦੇ ਵਸੀਲੇ ਨਾਲ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕੀਏ, ਤੇ ਫਿਰ ਸਾਥੀਓ ਅਸੀਂ ਫਰਮਾਬਰਦਾਰ ਬੇਟੇ ਦੇ ਵਾਂਗੂ ਉਹਦੇ ਹੁਕਮਾਂ ਤੇ ਅਮਲ ਕਰੀਏ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖੀਏ, ਅਸੀਂ ਫਿਰ ਹਰ ਤਰ੍ਹਾਂ ਦੀ ਬਦੀ ਤੋਂ, ਹਰ ਤਰ੍ਹਾਂ ਦੇ ਗੁਨਾਹ ਤੋਂ ਦੂਰ ਰੱਖੀਏ। ਕਿਉਂਕਿ ਉਹ ਖੁਦਾ ਦਾ ਬੇਟਾ ਜਾਂ ਬੇਟੀ ਨਹੀਂ ਠਹਿਰ ਸਕਦਾ ਜਿਹੜਾ ਆਪਣੇ ਦਿਲ ਵਿੱਚ ਬਦੀ ਰੱਖਦਾ ਹੈ, ਜਿਹੜਾ ਗੁਨਾਹ ਦੀ ਰਾਹ 'ਤੇ ਚੱਲਦਾ ਹੈ। ਉਹ ਖੁਦਾ ਨੂੰ ਬਾਪ ਕਹਿ ਕੇ ਨਹੀਂ ਪੁਕਾਰ ਸਕਦਾ, ਕਿਉਂਕਿ ਉਹਦੇ ਕੰਮ ਬੁਰਾਈ ਦੇ ਨੇ। ਸਾਥੀਓ, ਅਗਰ ਸਾਡੇ ਜ਼ਿੰਦਗੀਆਂ ਵਿੱਚ ਖੁਦਾ ਦੀ ਰਾਸਤਾਬਾਜ਼ੀ ਪਾਈ ਜਾਂਦੀ ਹੈ, ਅਗਰ ਅਸੀਂ ਖੁਦਾ ਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖੇ ਹੋਏ ਹਾਂ ਅਤੇ ਉਹਦੇ ਮੁਤਾਬਿਕ ਆਪਣੀ ਜ਼ਿੰਦਗੀਆਂ ਨੂੰ ਗੁਜ਼ਾਰਨੇ ਹਾਂ, ਤਾਂ ਫਿਰ ਇਹਦਾ ਮਤਲਬ ਹੈ ਕਿ ਅਸੀਂ ਖੁਦਾ ਦੇ ਹਾਂ। ਅਸੀਂ ਫਿਰ ਯਿਸੂ ਮਸੀਹ ਦੇ ਇਮਾਨ ਰੱਖਦੇ ਹੋਏ ਹਾਂ, ਉਹਨੂੰ ਆਪਣਾ ਨਜਾਤ ਦੇ ਹਿੰਦਾ ਕਬੂਲ ਕਰਦੇ ਹੋਏ ਹਾਂ, ਆਸਮਾਨੀ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕਦੇ ਹਾਂ। ਪਰ ਅਗਰ ਸਾਡੇ ਕੰਮ ਨਾਰਾਜ਼ਗੀ ਦੇ ਨੇ, ਅਗਰ ਸਾਡੇ ਦਿਲਾਂ ਵਿੱਚ ਗੁਨਾਹ ਪਾਇਆ ਜਾਂਦਾ ਹੈ, ਅਗਰ ਅਸੀਂ ਗੁਨਾਹ ਵਾਲੇ, ਬਦਕਾਰੀ ਵਾਲੇ ਕੰਮ ਕਰਨੇ ਹਾਂ, ਤਾਂ ਫਿਰ ਇਹਦਾ ਮਤਲਬ ਹੈ ਕਿ ਸਾਡਾ ਤਾਲੁਕ ਸ਼ੈਤਾਨ ਨਾਲ ਹੈ। ਫਿਰ ਸਾਡਾ ਆਸਮਾਨੀ ਖੁਦਾ ਬਾਪ ਨਹੀਂ ਹੈ ਬਲਕਿ ਸ਼ੈਤਾਨ ਹੈ, ਕਿਉਂਕਿ ਸਾਡੇ ਕੰਮ ਸ਼ੈਤਾਨ ਦੇ ਵਾਂਗੂ ਦੇ ਨੇ। ਸੋ ਫੈਸਲਾ ਅਸਾਂ ਕਰਨਾ ਹੈ ਕਿ ਅਗਰ ਅਸੀਂ ਇਹ ਸ਼ਰਫ ਹਾਸਲ ਕਰਨਾ ਚਾਹੁੰਦੇ ਹਾਂ ਕਿ ਖੁਦਾਵੰਦ ਸਾਡਾ ਬਾਪ ਠਹਿਰੇ, ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਸਾਨੂੰ ਆਪਣਾ ਬੇਟਾ ਅਤੇ ਬੇਟੀ ਤਸਲੀਮ ਕਰ ਲਏ, ਕਬੂਲ ਕਰ ਲਏ, ਤਾਂ ਫਿਰ ਸਾਥੀਓ ਅਸੀਂ ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇ ਦਈਏ ਅਤੇ ਉਹਦੀ ਕਾਮਲੀ ਮਰਜ਼ੀ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਪੂਰਾ ਕਰੀਏ। ਸੋ ਸਾਥੀਓ, ਜਦੋਂ ਅਸੀਂ ਖੁਦਾ ਨੂੰ ਬਾਪ ਕਹਿ ਕੇ ਪੁਕਾਰਨੇ ਹਾਂ, ਉਸ ਵੇਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਫਿਰ ਉਹਦੇ ਹੁਕਮਾਂ 'ਤੇ ਵੀ ਅਮਲ ਕਰੀਏ, ਉਹਦੀ ਮੁਹੱਬਤ ਨੂੰ, ਉਹਦੇ ਕਰਦਾਰ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰੀਏ। ਅਸਾਂ ਜ਼ੁਬਾਨ ਜਾਂ ਕਲਾਮ ਨਾਲ ਹੀ ਨਹੀਂ ਬਲਕਿ ਅਮਾਲ ਨਾਲ ਵੀ ਇਸ ਗੱਲ ਨੂੰ ਜ਼ਾਹਿਰ ਕਰਨਾ ਹੈ ਕਿ ਆਸਮਾਨੀ ਖੁਦਾ ਸਾਡਾ ਬਾਪ ਹੈ ਅਤੇ ਅਸੀਂ ਉਹਦੇ ਬੇਟੇ ਅਤੇ ਬੇਟੀਆਂ ਵਾਂ। ਔਰ ਫਿਰ ਯਿਸੂ ਮਸੀਹ ਨੇ ਕਿਹਾ ਕਿ ਜਦੋਂ ਵੀ ਤੁਸੀਂ ਦੁਆ ਕਰੋ ਤਾਂ ਕਿਹਾ ਕਰੋ ਕਿ ਇਹ ਸਾਡੇ ਬਾਪ, ਤੂੰ ਜਿਹੜਾ ਕਿ ਆਸਮਾਨ 'ਤੇ ਵੇ, ਤੇਰਾ ਨਾਮ ਪਾਕ ਮੰਨਿਆ ਜਾਏ। ਸਾਥੀ, ਉਹ ਗੱਲ ਸੱਚ ਹੈ ਕਿ ਸਾਡਾ ਖੁਦਾ ਬਾਪ ਆਸਮਾਨ 'ਤੇ ਵੇ, ਉਹ ਸਾਡਾ ਖੁਦਾ ਹੈ ਅਤੇ ਖੁਦਾਵੰਦ ਆ ਚਾਹੁੰਦਾ ਹੈ, ਯਾਨੀ ਕਿ ਸਾਡਾ ਆਸਮਾਨੀ ਬਾਪ ਆ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਉਹ ਮੌਜੂਦ ਹੈ, ਉਹ ਅਜ਼ਲੀ ਤਬਦੀਲ ਖੁਦਾ ਹੈ, ਉਹ ਹਰ ਜਗ੍ਹਾ 'ਤੇ ਹਰ ਵੇਲੇ ਮੌਜੂਦ ਰਹਿੰਦਾ ਹੈ। ਸੋ ਇਸ ਲਈ ਅਸੀਂ ਖੁਦਾ 'ਤੇ ਭਰੋਸਾ ਰੱਖੀਏ ਅਤੇ ਉਹਦੇ ਨਾਮ ਨੂੰ ਪਾਕ ਮੰਨੀਏ। ਸਾਥੀਓ, ਖੁਦਾਵੰਦ ਸਾਡਾ ਖੁਦਾ ਪਾਕ ਖੁਦਾ ਹੈ, ਉਹਦਾ ਨਾਮ ਪਾਕ ਹੈ, ਉਹਦੀ ਜ਼ਾਤ ਪਾਕ ਹੈ, ਉਹਦੇ ਕੰਮ, ਉਹਦੀ ਕੁਦਰਤ, ਉਹਦਾ ਜਲਾਲ ਪਾਕ ਹੈ। ਅਸੀਂ ਵੇਖਦੇ ਕਿ ਜਦੋਂ ਗੁਨਾਹਗਾਰ ਇਨਸਾਨ ਉਹਦੇ ਜਲਾਲ ਨੂੰ ਵੇਖਦਾ ਹੈ, ਉਸ ਵੇਲੇ ਉਹ ਚਲਾ ਉੱਠਦਾ ਹੈ ਕਿ ਹਾਏ, ਮੈਂ ਨਾਪਾਕ ਹਾਂ ਕਿਉਂਕਿ ਮੇਰੇ ਅੱਖਾਂ ਨੇ ਕਦੋਂ ਉਸ ਖੁਦਾ ਨੂੰ ਵੇਖ ਲਿਆ। ਸਾਥੀ, ਉਹ ਜਦੋਂ ਯਸਾਇਆ ਨਬੀ ਨੇ, ਔਰ ਫਿਰ ਅਸੀਂ ਵੇਖਦੇ ਕਿ ਦਾਨੀਅਲ ਨਬੀ ਨੇ, ਪਤਰਸ ਰਸੂਲ ਨੇ ਜਦੋਂ ਖੁਦਾ ਦੀ ਕਦੂਸੀਅਤ ਨੂੰ ਵੇਖਿਆ, ਉਸ ਵੇਲੇ ਉਹਨਾਂ ਨੇ ਇਸ ਗੱਲ ਨੂੰ ਜਾਣਿਆ ਕਿ ਖੁਦਾ ਪਾਕ ਹੈ, ਗੁਨਾਹਗਾਰ ਉਹਦੇ ਸਾਹਮਣੇ ਠਹਿਰ ਨਹੀਂ ਸਕਦਾ, ਖੁਦਾ ਇੰਨਾ ਪਾਕ ਹੈ ਕਿ ਉਹ ਗੁਨਾਹ ਨੂੰ ਵੀ ਵੇਖ ਨਹੀਂ ਸਕਦਾ। ਸੋ ਇਸ ਲਈ ਅਸੀਂ ਆਪਣੇ ਅੰਦਰ ਪਾਕ ਦਿਲ ਰੱਖੀਏ, ਅਸੀਂ ਪਾਕ ਸਾਫ਼ ਰਹੀਏ, ਗੁਨਾਹ ਤੋਂ ਦੂਰ ਰਹੀਏ, ਅਤੇ ਪਾਕ ਸਾਫ਼ ਬਣਨ ਦੇ ਲਈ, ਰਾਸਤਾਬਾਜ਼ੀ ਦੀ ਰਾਹ ਨੂੰ ਅਪਣਾਉਣ ਦੇ ਲਈ ਅਸੀਂ ਇਸ ਮਸੀਹ 'ਤੇ ਈਮਾਨ ਲਿਆਈਏ। ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤਾਂ ਫਿਰ ਖੁਦਾਵੰਦ ਇਸ ਮਸੀਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਪਾਕ ਸਾਫ਼ ਕਰਨ ਵਿੱਚ ਆਦਿਲ ਹੈ। ਸੋ ਸਾਥੀਓ, ਖੁਦਾ ਤਾਲਾ ਪਾਕ ਖੁਦਾ ਹੈ, ਉਹ ਅਜ਼ੀਮ ਖੁਦਾ ਹੈ, ਇਸ ਲਈ ਅਸੀਂ ਉਹਦਾ ਡਰ ਅਤੇ ਖੌਫ਼ ਰੱਖੀਏ ਅਤੇ ਹਮੇਸ਼ਾ ਉਹਨੂੰ ਪਾਕ ਮੰਨੀਏ। ਔਰ ਫਿਰ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਦੁਆ ਵਿੱਚ ਕਿਹਾ ਕਰੋ ਕਿ ਤੇਰੀ ਬਾਦਸ਼ਾਹੀ ਆਏ। ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਆਹ ਗੱਲ ਦੱਸ ਚੁੱਕਿਆ ਵਾਂ ਕਿ ਖੁਦਾਵੰਦ ਸਾਡਾ ਬਾਪ ਹੈ ਅਤੇ ਅਸੀਂ ਉਹਦੇ ਬੇਟੇ ਅਤੇ ਬੇਟੀਆਂ ਵਾਂ, ਇਸ ਲਈ ਖੁਦਾਵੰਦ ਨੇ ਆਪਣੇ ਬੱਚਿਆਂ ਵਾਸਤੇ ਅਬਦੀ ਬਾਦਸ਼ਾਹਤ ਨੂੰ ਤਿਆਰ ਕੀਤੀ ਹੈ ਅਤੇ ਉਹ ਆ ਚਾਹੁੰਦਾ ਕਿ ਉਹਦੇ ਲੋਕ ਹਮੇਸ਼ਾ ਉਹਦੀ ਬਾਦਸ਼ਾਹਤ ਵਿੱਚ ਰਹਿਣ। ਸਾਥੀਓ, ਆਸਮਾਨ 'ਤੇ ਅਬਦੀ ਬਾਦਸ਼ਾਹਤ ਪਾਈ ਜਾਂਦੀ ਹੈ, ਅਬਦੀ ਕਾਰ ਅਤੇ ਮੁਕੱਦਸ ਸ਼ਹਿਰ ਆਸਮਾਨ 'ਤੇ ਪਾਇਆ ਜਾਂਦਾ ਹੈ, ਜਿਹਦੇ ਵਿੱਚ ਅਸਾਂ ਦਾਖਲ ਹੁੰਦਾ ਹੈ। ਖੁਦਾਵੰਦ ਇਸ ਮਸੀਹ ਦੀ ਦੂਜੀ ਆਮਦ 'ਤੇ ਰਾਸਤਬਾਜ਼ ਲੋਕ ਇਸ ਮਸੀਹ ਦੇ ਨਾਲ ਮਿਲ ਕੇ ਆਸਮਾਨੀ ਬਾਦਸ਼ਾਹਤ ਵਿੱਚ ਜਾਣਗੇ। ਸਾਥੀਓ, ਕਿ ਅਸੀਂ ਉਸ ਬਾਦਸ਼ਾਹਤ ਵਿੱਚ ਜਾਣਾ ਚਾਹੁੰਦੇ ਹਾਂ ਜਿਹੜੀ ਕਿ ਖੁਦਾਵੰਦ ਨੇ ਸਾਡੇ ਲਈ ਬਣਾਈ ਹੈ, ਤਿਆਰ ਕੀਤੀ ਹੈ। ਅਗਰ ਅਸੀਂ ਜਾਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਜਦੋਂ ਵੀ ਦੁਆ ਕਰਨੇ ਹਾਂ, ਖੁਦਾ ਨੂੰ ਕਿਹਾ ਕਰੀਏ ਕਿ ਇਹ ਖੁਦਾਵੰਦ ਤੇਰੀ ਬਾਦਸ਼ਾਹੀ ਆਏ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸ ਐਲਨ ਵਾਈਟ ਆਪਣੀ ਕਿਤਾਬ ਪਹਾੜੀ ਬਰਕਾਤ ਦੇ ਸਫ਼ਾ ਨੰਬਰ 105 ਵਿੱਚ ਇਹ ਗੱਲ ਲਿਖਦੀ ਹੈ ਕਿ ਮਗਰ ਉਹਦੀ ਬਾਦਸ਼ਾਹੀ ਉਸ ਵੇਲੇ ਤੱਕ ਨਾ ਆਏਗੀ ਜਦੋਂ ਤੱਕ ਉਹਦੀ ਖੁਸ਼ਖਬਰੀ ਦੀ ਮੁਨਾਦੀ ਰੂਹ ਜ਼ਮੀਨ 'ਤੇ ਪੂਰੀ ਨਾ ਹੋ ਜਾਏ। ਕਿਉਂਕਿ ਮੱਤੀ ਦੀ ਅੰਜੀਲ ਦੇ 24 ਬਾਬ ਦੀ 14ਵੀਂ ਆਇਤ ਵਿੱਚ ਲਿਖਿਆ ਕਿ ਬਾਦਸ਼ਾਹੀ ਦੀ ਇਸ ਖੁਸ਼ਖਬਰੀ ਦੀ ਮੁਨਾਦੀ ਸਾਰੀ ਦੁਨੀਆ ਵਿੱਚ ਹੋਏਗੀ ਤਾਂ ਕਿ ਸਾਰੀ ਕੌਮਾਂ ਦੇ ਲਈ ਗਵਾਹੀ ਹੋਏ। ਸੋ ਸਾਥੀਓ, ਗੱਲ ਸੱਚ ਹੈ ਕਿ ਉਸ ਵੇਲੇ ਤੱਕ ਉਹਦੀ ਬਾਦਸ਼ਾਹੀ ਨਾ ਆਏਗੀ ਜਦੋਂ ਤੱਕ ਉਹਦੀ ਖੁਸ਼ਖਬਰੀ ਰੂਹ ਜ਼ਮੀਨ 'ਤੇ ਪੂਰੀ ਨਾ ਹੋ ਜਾਏ। ਸੋ ਇਸ ਲਈ ਅਸਾਂ ਇਸ ਗੱਲ ਦੇ ਲਈ ਵੀ ਦੁਆ ਕਰਨੀ ਹੈ ਕਿ ਖੁਸ਼ਖਬਰੀ ਦਾ ਪੈਗਾਮ ਪਹੁੰਚ ਜਾਏ ਤਾਂ ਕਿ ਲੋਕ ਆਪਣੇ ਆਪ ਨੂੰ ਉਹਦੀ ਬਾਦਸ਼ਾਹਤ ਦੇ ਲਈ ਤਿਆਰ ਕਰ ਸਕਣ। ਇਹ ਤੋਂ ਬਾਅਦ ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਆ ਵੀ ਸਿਖਾਇਆ ਕਿ ਤੁਸੀਂ ਦੁਆ ਵਿੱਚ ਕਿਹਾ ਕਰੋ ਕਿ ਤੇਰੀ ਮਰਜ਼ੀ ਜਿਵੇਂ ਆਸਮਾਨ 'ਤੇ ਪੂਰੀ ਹੁੰਦੀ ਹੈ ਜ਼ਮੀਨ 'ਤੇ ਵੀ ਹੋਏ। ਸੋ ਸਾਥੀਓ, ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਆਸਮਾਨ 'ਤੇ ਕਿਵੇਂ ਉਹਦੀ ਮਰਜ਼ੀ ਪੂਰੀ ਹੁੰਦੀ ਹੈ। ਤੇ ਇਸ ਜ਼ਮੀਨ ਤੇ ਅਸੀਂ ਕਿਵੇਂ ਉਹਦੀ ਮਰਜ਼ੀ ਨੂੰ ਪੂਰਾ ਕਰ ਸਕਦੇ ਹਾਂ। ਸਾਥੀਓ, ਅਗਰ ਅਸੀਂ ਜ਼ਬੂਰ 148 ਤੇ ਦੀ ਪਹਿਲੀ ਆਇਤ ਤੋਂ ਲੈ ਕੇ 6 ਆਇਤ ਤੱਕ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਕਿ ਆਸਮਾਨ ਤੋਂ ਖੁਦਾਵੰਦ ਦੀ ਹਮਦ ਕਰੋ, ਬੁਲੰਦੀਆਂ ਤੇ ਉਹਦੀ ਹਮਦ ਕਰੋ, ਐ ਉਹਦੇ ਫਰਿਸ਼ਤੋ ਸਾਰੇ ਉਹਦੀ ਹਮਦ ਕਰੋ, ਐ ਲਸ਼ਕਰੋ ਸਾਰੇ ਉਹਦੀ ਹਮਦ ਕਰੋ, ਐ ਸੂਰਜ ਐ ਚੰਨ ਉਹਦੀ ਹਮਦ ਕਰੋ, ਐ ਨੂਰਾਨੀ ਸਿਤਾਰੋ ਸਾਰੇ ਉਹਦੀ ਹਮਦ ਕਰੋ, ਐ ਕਾਇਨਾਤ ਦੀ ਹਰ ਸ਼ੈ ਉਹਦੀ ਹਮਦ ਕਰੋ, ਤੇ ਤੂੰ ਵੀ ਐ ਫਿਜ਼ਾ ਦੇ ਪਾਣੀ ਉਹਦੀ ਹਮਦ ਕਰੋ, ਕਿਉਂਕਿ ਉਹਨੇ ਹੁਕਮ ਦਿੱਤਾ ਤੇ ਆ ਪੈਦਾ ਹੋ ਗਏ, ਉਹਨੇ ਇਹਨਾਂ ਨੂੰ ਅਬਦੁਲਾਬਾਦ ਲਈ ਕਾਇਮ ਕੀਤਾ ਹੈ, ਉਹਨੇ ਲਾ ਤਬਦੀਲ ਕਾਨੂੰਨ ਮੁਕਰਰ ਕੀਤਾ ਹੈ, ਜ਼ਮੀਨ ਤੇ ਖੁਦਾਵੰਦ ਦੀ ਹਮਦ ਕਰੋ। ਸੋ ਸਾਥੀ, ਉਹ ਖੁਦਾਵੰਦ ਕਲਾਮ ਦੱਸਦਾ ਹੈ ਕਿ ਆਸਮਾਨ ਤੇ ਉਹਦੀ ਹਮਦ ਹੁੰਦੀ ਹੈ, ਫਰਿਸ਼ਤੇ ਉਹਦਾ ਲਸ਼ਕਰ ਹਰ ਵੇਲੇ ਖੁਦਾ ਦੀ ਹਮਦ ਕਰਦੇ ਨੇ, ਤੇ ਖੁਦਾ ਆ ਚਾਹੁੰਦਾ ਹੈ ਕਿ ਇਸ ਜ਼ਮੀਨ ਤੇ ਵੀ ਉਹਦੇ ਲੋਕ ਉਹਦੀ ਹਮਦ ਕਰਨ। ਤੇ ਸਾਥੀ, ਅਸੀਂ ਜ਼ਬੂਰ 40 ਤੇ ਦੀ 8ਵੀਂ ਆਇਤ ਵਿੱਚ ਹਜ਼ਰਤ ਦਾਊਦ ਦੇ ਅਲਫਾਜ਼ ਪੜ੍ਹਨੇ ਆ। ਹਜ਼ਰਤ ਦਾਊਦ ਕਹਿੰਦਾ ਕਿ ਐ ਖੁਦਾਵੰਦ, ਮੇਰੀ ਖੁਸ਼ੀ ਤੇਰੀ ਮਰਜ਼ੀ ਪੂਰੀ ਕਰਨ ਵਿੱਚ ਏ, ਬਲਕਿ ਤੇਰੀ ਸ਼ਰੀਅਤ ਮੇਰੇ ਦਿਲ ਵਿੱਚ ਏ। ਸੋ ਜਿਵੇਂ ਆਸਮਾਨ ਤੇ ਫਰਿਸ਼ਤੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਨੇ, ਤੇ ਖੁਦਾ ਦੀ ਮਰਜ਼ੀ ਹੈ ਕਿ ਉਹਦੀ ਮਖਲੂਕ ਉਹਦੇ ਲੋਕ ਉਹਦੀ ਹਮਦ ਕਰਨ, ਤੇ ਅਸੀਂ ਵੇਖਦੇ ਕਿ ਫਰਿਸ਼ਤੇ ਹਮਦ ਕਰਦੇ ਹੋਏ ਆ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਨੇ। ਸਾਥੀਓ, ਕੀ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਖੁਦਾ ਦੀ ਹਮਦ ਕਰਦੇ ਹੋਏ ਆ ਉਹਦੀ ਮਰਜ਼ੀ ਨੂੰ ਪੂਰਾ ਕਰਨੇ ਆ। ਸੋ ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਜਦੋਂ ਆ ਗੱਲ ਕਹਿੰਦੇ ਹਾਂ ਕਿ ਜਿਵੇਂ ਆਸਮਾਨ ਤੇ ਤੇਰੀ ਮਰਜ਼ੀ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਏ, ਉਸ ਵੇਲੇ ਸਾਥੀਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ, ਤੇ ਜਿਸ ਤਰ੍ਹਾਂ ਫਰਿਸ਼ਤੇ ਖੁਦਾ ਦੇ ਹੁਕਮ ਨੂੰ ਮੰਨਦੇ ਨੇ, ਖੁਦਾ ਦੀ ਹਮਦ ਕਰਦੇ ਨੇ, ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਨੇ, ਉਸੇ ਤਰ੍ਹਾਂ ਅਸੀਂ ਵੀ ਖੁਦਾ ਦੀ ਮਰਜ਼ੀ ਦੇ ਤਾਬੇ ਰਹੀਏ, ਉਹਦੀ ਹਮਦ ਕਰੀਏ ਤੇ ਉਹਦੇ ਹੁਕਮਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ। ਇਹਦੇ ਬਾਅਦ ਅਸੀਂ ਵੇਖਦੇ ਕਿ ਖੁਦਾਵੰਦ ਨੇ ਫਰਮਾਇਆ ਕਿ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਸਾਥੀਓ, ਯਿਸੂ ਮਸੀਹ ਨੇ ਜਿਹੜੀ ਦੁਆ ਸਿਖਾਈ ਉਹਦਾ ਅੱਧਾ ਹਿੱਸਾ ਖੁਦਾ ਦੇ ਨਾਮ, ਬਾਦਸ਼ਾਹੀ ਤੇ ਖੁਦਾ ਦੀ ਮਰਜ਼ੀ ਪੂਰੀ ਹੋਏ ਤਾਂ ਕਿ ਉਹਦਾ ਜਲਾਲ ਜ਼ਾਹਿਰ ਹੋਏ, ਅਸੀਂ ਵੇਖਦੇ ਕਿ ਇਹ ਹਿੱਸਾ ਖੁਦਾ ਦੇ ਨਾਲ ਜੁੜਿਆ ਹੋਇਆ ਹੈ, ਜਦਕਿ ਅੱਧਾ ਹਿੱਸਾ ਵੇਖਦੇ ਹਾਂ ਕਿ ਇਨਸਾਨੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਸੋ ਖੁਦਾਵੰਦ ਫਰਮਾਉਂਦਾ ਹੈ ਕਿ ਤੁਸੀਂ ਦੁਆ ਵਿੱਚ ਆ ਵੀ ਕਿਹਾ ਕਰੋ ਕਿ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਸਾਥੀਓ, ਖੁਦਾਵੰਦ ਚਾਹੁੰਦਾ ਕਿ ਅਸੀਂ ਰੂਹਾਨੀ ਗੱਲਾਂ ਦੀ ਵੀ ਭੁੱਖ ਰੱਖੀਏ, ਨਾ ਸਿਰਫ ਅਸੀਂ ਜਿਸਮਾਨੀ ਸ਼ੈਵਾਂ ਨੂੰ ਮੰਗਦੇ ਰਹੀਏ। ਬੇਸ਼ੱਕ ਸਾਥੀਓ, ਜ਼ਿੰਦਾ ਰਹਿਣ ਦੇ ਲਈ ਜਿਸਮਾਨੀ ਗਿਜ਼ਾ ਦੀ ਜ਼ਰੂਰਤ ਹੁੰਦੀ ਹੈ, ਪਰ ਅਸੀਂ ਵੇਖਦੇ ਕਿ ਇੱਥੇ ਖੁਦਾਵੰਦ ਯਿਸੂ ਮਸੀਹ ਸਾਨੂੰ ਆ ਗੱਲ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਰੂਹਾਨੀ ਤੇ ਜਿਸਮਾਨੀ ਜ਼ਰੂਰੀਅਤ ਜ਼ਿੰਦਗੀ ਦਾ ਸਾਰਾ ਆਧਾਰੋ ਮਦਾਰ ਭਰੋਸਾ ਤਵੱਕਲ ਖੁਦਾਵੰਦ ਰੱਖੀਏ ਤੇ ਖੁਦਾਵੰਦ ਕੋਲੋਂ ਮੰਗੀਏ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਹੈ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਵਾਈਟ ਫਰਮਾਉਂਦੀ ਹੈ ਆਪਣੀ ਕਿਤਾਬ ਵਿੱਚ ਕਿ ਰੋਜ਼ ਦੀ ਰੋਟੀ ਦੀ ਦੁਆ ਨਾ ਸਿਰਫ ਜਿਸਮ ਦੀ ਕੁਵਤ ਦੇ ਲਈ ਖੁਰਾਕ ਸ਼ਾਮਿਲ ਹੈ, ਬਲਕਿ ਇਹਦੇ ਵਿੱਚ ਰੂਹਾਨੀ ਖੁਰਾਕ ਵੀ ਸ਼ਾਮਿਲ ਹੈ ਜਿਹੜੀ ਕਿ ਰੂਹ ਦੀ ਹਮੇਸ਼ਾ ਦੀ ਜ਼ਿੰਦਗੀ ਵਿੱਚ ਪਰਵਰਿਸ਼ ਕਰਦੀ ਹੈ। ਯਿਸੂ ਮਸੀਹ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਫਾਨੀ ਖੁਰਾਕ ਦੇ ਲਈ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਦੇ ਲਈ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਤੱਕ ਬਾਕੀ ਰਹਿੰਦੀ ਹੈ। ਸੋ ਸਾਥੀਓ, ਖੁਦਾਵੰਦ ਯਿਸੂ ਮਸੀਹ ਸਾਨੂੰ ਇੱਥੇ ਇਸ ਗੱਲ ਦੀ ਤਾਲੀਮ ਦਿੰਦੇ ਨੇ ਕਿ ਅਸੀਂ ਖੁਦਾ ਦੇ ਅੱਗੇ ਆਪਣੀ ਰੂਹਾਨੀ ਤੇ ਜਿਸਮਾਨੀ ਜ਼ਰੂਰਤਾਂ ਦੀ ਦਰਖਾਸਤ ਪੇਸ਼ ਕਰੀਏ, ਖੁਦਾ ਕੋਲ ਮੰਗੀਏ, ਉਹਦੇ ਤੇ ਭਰੋਸਾ ਰੱਖੀਏ ਤਾਂ ਕਿ ਖੁਦਾਵੰਦ ਸਾਨੂੰ ਆਪਣੇ ਫਜ਼ਲ ਦੇ ਨਾਲ ਅਤਾ ਫਰਮਾਏ। ਔਰ ਫਿਰ ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਇਹ ਵੀ ਫਰਮਾਇਆ ਕਿ ਤੁਸੀਂ ਦੁਆ ਵਿੱਚ ਇਹ ਵੀ ਕਿਹਾ ਕਰੋ ਕਿ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕੀਤਾ ਹੈ, ਤੂੰ ਵੀ ਸਾਡੇ ਕਸੂਰ ਸਾਨੂੰ ਮਾਫ਼ ਕਰ। ਸਾਥੀਓ, ਜਦੋਂ ਵੀ ਅਸੀਂ ਇਹ ਦੁਆ ਦੁਹਰਾਉਂਦੇ ਹਾਂ ਕਿ ਕਦੀ ਅਸਾਂ ਉਸ ਵੇਲੇ ਇਸ ਗੱਲ ਨੂੰ ਸੋਚਿਆ ਕਿ ਅਸੀਂ ਕਿੰਨਾ ਲੋਕਾਂ ਨੂੰ ਮਾਫ਼ ਕਰਨੇ ਹਾਂ, ਅਸੀਂ ਕਿੰਨੀ ਮੁਹੱਬਤ ਵਿਖਾਉਂਦੇ ਹਾਂ, ਅਗਰ ਅਸੀਂ ਹੀ ਲੋਕਾਂ ਦੇ ਗੁਨਾਹਾਂ ਨੂੰ ਮਾਫ਼ ਨਹੀਂ ਕਰਦੇ, ਅਗਰ ਸਾਡੇ ਦਿਲਾਂ 'ਚੋਂ ਦੂਜਿਆਂ ਦੇ ਲਈ ਨਫ਼ਰਤ ਹੀ ਖਤਮ ਨਹੀਂ ਹੁੰਦੀ, ਤਾਂ ਫਿਰ ਅਸੀਂ ਕਿਵੇਂ ਖੁਦਾ ਨੂੰ ਕਹਿ ਸਕਦੇ ਹਾਂ ਕਿ ਖੁਦਾਵੰਦ ਤੂੰ ਸਾਡੇ ਗੁਨਾਹਾਂ ਨੂੰ ਵੀ ਮਾਫ਼ ਕਰ ਦੇ। ਸੋ ਖੁਦਾਵੰਦ ਇੱਥੇ ਇੱਕ ਅਸੂਲ ਸਾਡੇ ਸਾਹਮਣੇ ਪੇਸ਼ ਕਰਦਾ ਹੈ ਕਿ ਅਗਰ ਅਸੀਂ ਲੋਕਾਂ ਦੇ ਕਸੂਰਾਂ ਨੂੰ ਮਾਫ਼ ਕਰਾਂਗੇ ਤਾਂ ਫਿਰ ਖੁਦਾਵੰਦ ਸਾਡੇ ਕਸੂਰਾਂ ਨੂੰ ਵੀ ਮਾਫ਼ ਕਰੇਗਾ। ਅਗਰ ਅਸੀਂ ਦੂਜਿਆਂ 'ਤੇ ਰਹਿਮ ਕਰਾਂਗੇ ਤਾਂ ਫਿਰ ਖੁਦਾਵੰਦ ਸਾਡੇ 'ਤੇ ਵੀ ਰਹਿਮ ਕਰੇਗਾ। ਅਗਰ ਅਸੀਂ ਦੂਜਿਆਂ ਦੀ ਮਦਦ ਕਰਾਂਗੇ ਤਾਂ ਫਿਰ ਖੁਦਾਵੰਦ ਸਾਡੀ ਵੀ ਮਦਦ ਕਰੇਗਾ। ਸੋ ਅਸੀਂ ਆਪਣੇ ਆਪ ਨੂੰ ਮਿਹਰਬਾਨ ਰਹਿਮ ਦਿਲ ਬਣਾਈਏ, ਕਿਉਂਕਿ ਖੁਦਾਵੰਦ ਸਾਡਾ ਖੁਦਾ ਸਾਡੇ 'ਤੇ ਰਹਿਮ ਕਰਦਾ ਹੈ, ਸਾਡੇ 'ਤੇ ਮਿਹਰਬਾਨੀ ਕਰਦਾ ਹੈ। ਅਸੀਂ ਵੀ ਉਸੇ ਤਰ੍ਹਾਂ ਦਾ ਸਲੂਕ ਦੂਜਿਆਂ ਦੇ ਨਾਲ ਕਰੀਏ, ਉਸੇ ਤਰ੍ਹਾਂ ਦੀ ਮੁਹੱਬਤ ਦੂਜਿਆਂ ਨਾਲ ਰੱਖੀਏ ਜਿਵੇਂ ਦੀ ਖੁਦਾ ਸਾਡੇ ਨਾਲ ਮੁਹੱਬਤ ਰੱਖਦਾ ਹੈ। ਔਰ ਫਿਰ ਸਾਥੀ, ਯਿਸ ਮਸੀਹ ਨੇ ਫਰਮਾਇਆ ਕਿ ਤੁਸੀਂ ਖੁਦਾਵੰਦ ਨੂੰ ਦੁਆ ਵਿੱਚ ਆ ਵੀ ਗੱਲ ਕਹਿ ਸਕਦੇ ਹੋ ਕਿ ਸਾਨੂੰ ਆਜ਼ਮਾਇਸ਼ ਵਿੱਚ ਨਾ ਲਿਆ ਬਲਕਿ ਬੁਰੇ ਤੋਂ ਬਚਾ। ਸਾਥੀ, ਉਹ ਖੁਦਾਵੰਦ ਯਿਸ ਮਸੀਹ ਜਾਣਦੇ ਨੇ ਕਿ ਉਹਦੇ ਲੋਕਾਂ ਨੂੰ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਗੁਨਾਹ ਦਾ, ਸ਼ੈਤਾਨ ਦਾ ਮੁਕਾਬਲਾ ਕਰਨਾ ਹੋਏਗਾ। ਇਸ ਲਈ ਖੁਦਾਵੰਦ ਯਿਸੂ ਮਸੀਹ ਚਾਹੁੰਦੇ ਨੇ ਕਿ ਉਹਦੇ ਲੋਕ ਖੁਦਾਵੰਦ ਕੋਲੋਂ ਹਿੰਮਤ ਤਾਕਤ ਮੰਗਣ ਤਾਂ ਕਿ ਖੁਦਾਵੰਦ ਉਹਨਾਂ ਨੂੰ ਅਲਾਹੀ ਕੁਦਰਤ ਦੇ ਨਾਲ, ਅਲਾਹੀ ਕੁਵਤ ਦੇ ਨਾਲ ਮਾਮੂਰ ਕਰੇ ਤਾਂ ਕਿ ਉਹ ਸ਼ੈਤਾਨ ਤੇ ਗੁਨਾਹ ਤੇ ਗਲਬਾ ਪਾ ਸਕਣ। ਸਾਥੀਓ, ਅਸੀਂ ਆਪਣੀ ਕੁਵਤ ਨਾਲ, ਆਪਣੀ ਅਕਲ ਨਾਲ, ਆਪਣੀ ਤਾਕਤ ਨਾਲ, ਨਿਕੰਮਾ ਨਾਲ ਗੁਨਾਹ 'ਤੇ ਜਾਂ ਸ਼ੈਤਾਨ 'ਤੇ ਗਾਲਿਬ ਨਹੀਂ ਆ ਸਕਦੇ, ਬਲਕਿ ਆ ਖੁਦਾ ਹੀ ਹੈ ਜਿਹੜਾ ਕਿ ਸਾਨੂੰ ਹਿੰਮਤ ਤਾਕਤ ਦਿੰਦਾ ਹੈ ਤਾਂ ਕਿ ਅਸੀਂ ਬੁਰਾਈ 'ਤੇ ਗਾਲਿਬ ਆਉਣ ਵਾਲੇ ਬਣੀਏ। ਸੋ ਖੁਦਾਮ ਦੀ ਉਸ ਮਸੀਹ ਸਾਨੂੰ ਇੱਥੇ ਆ ਗੱਲ ਸਿਖਾਉਂਦੇ ਨੇ ਕਿ ਅਸੀਂ ਆਜ਼ਮਾਇਸ਼ ਦੇ ਵੇਲੇ, ਮੁਸ਼ਕਿਲ ਪਰੇਸ਼ਾਨੀ ਦੇ ਵੇਲੇ ਆਪਣੇ ਬਾਪ ਨੂੰ ਪੁਕਾਰੀਏ ਅਤੇ ਘਬਰਾਈਏ ਨਾ, ਬਲਕਿ ਅਸੀਂ ਮਜ਼ਬੂਤ ਈਮਾਨ ਦੇ ਨਾਲ ਗੁਨਾਹ ਦਾ, ਸ਼ੈਤਾਨ ਦਾ ਮੁਕਾਬਲਾ ਕਰੀਏ। ਸਾਥੀਓ, ਜਿਸ ਤਰ੍ਹਾਂ ਯਿਸੂ ਮਸੀਹ ਨੇ ਗੁਨਾਹ ਅਤੇ ਸ਼ੈਤਾਨ 'ਤੇ ਫਤਿਹ ਪਾਈ, ਉਸੇ ਤਰ੍ਹਾਂ ਅਸੀਂ ਵੀ ਉਹਦੇ ਵਸੀਲੇ ਨਾਲ ਗੁਨਾਹ 'ਤੇ ਅਤੇ ਸ਼ੈਤਾਨ 'ਤੇ ਫਤਿਹ ਪਾਉਣ ਵਾਲੇ ਬਣਾਂਗੇ। ਪਰ ਆ ਉਦੋਂ ਹੀ ਹੋਏਗਾ ਜਦੋਂ ਅਸੀਂ ਯਿਸੂ ਮਸੀਹ 'ਤੇ ਈਮਾਨ ਰੱਖਦੇ ਹੋਇਆਂ ਖੁਦਾਮਦ ਆਪਣੇ ਖੁਦਾ ਵਿੱਚ ਜ਼ਿੰਦਗੀ ਗੁਜ਼ਾਰਨ ਵਾਲੇ ਬਣਾਂਗੇ। ਔਰ ਫਿਰ ਦੁਆ ਦੇ ਆਖਰ ਵਿੱਚ ਯਿਸੂ ਮਸੀਹ ਨੇ ਫਰਮਾਇਆ ਕਿ ਕਿਉਂਕਿ ਬਾਦਸ਼ਾਹੀ ਅਤੇ ਕੁਦਰਤ ਅਤੇ ਜਲਾਲ ਹਮੇਸ਼ਾ ਤੇਰੇ ਹੀ ਨੇ, ਆਮੀਨ। ਸਾਥੀਓ, ਗੱਲ ਸੱਚ ਹੈ ਕਿ ਬਾਦਸ਼ਾਹੀ, ਸਾਰੀ ਕੁਦਰਤ, ਸਾਰਾ ਜਲਾਲ ਖੁਦਾ ਨੂੰ ਹੀ ਹਾਸਿਲ ਹੈ। ਖੁਦਾ ਦੀ ਬਾਦਸ਼ਾਹੀ ਹੀ ਸਾਰਿਆਂ 'ਤੇ ਹਕੂਮਤ ਕਰਦੀ ਹੈ। ਖੁਦਾ ਨੂੰ ਸਾਡੇ ਆਸਮਾਨੀ ਬਾਪ ਦੇ ਹੱਥ ਵਿੱਚ ਸਾਰਾ ਜਲਾਲ, ਸਾਰੀ ਕੁਦਰਤ ਪੈ ਜਾਂਦੀ ਹੈ। ਉਹੀ ਇਸ ਕਾਇਨਾਤ 'ਤੇ, ਇਸ ਦੁਨੀਆਂ 'ਤੇ ਹੁਕਮਰਾਨੀ ਕਰਦਾ ਹੈ। ਹਰ ਸ਼ੈ ਉਹਦੇ ਤਾਬੇ ਵੇ। ਅਸੀਂ ਵੇਖਦੇ ਕਿ ਯਸਾਇਆ ਨਬੀ ਨੇ ਰੋਇਆ ਵਿੱਚ ਖੁਦਾ ਦੇ ਜਲਾਲ ਨੂੰ ਵੇਖਿਆ, ਜਿਹਦਾ ਜ਼ਿਕਰ ਅਸੀਂ ਯਸਾਇਆ ਨਬੀ ਦੀ ਕਿਤਾਬ ਦੇ 6 ਬਾਅਦ ਵਿੱਚ ਪਾਉਂਦੇ ਹਾਂ। ਔਰ ਫਿਰ ਅਸੀਂ ਹਿਜ਼ਕੀਲ ਨਬੀ ਦੇ ਬਾਰੇ ਵੀ ਪਾਉਂਦੇ ਹਾਂ ਕਿ ਉਹਨੇ ਵੀ ਰੋਇਆ ਵਿੱਚ ਖੁਦਾ ਦੇ ਜਲਾਲ ਨੂੰ, ਉਹਦੇ ਫਰਿਸ਼ਤਿਆਂ ਨੂੰ ਵੇਖਿਆ। ਸਾਥੀਓ, ਅੱਜ ਅਸੀਂ ਵੀ ਖੁਦਾ ਦੇ ਜਲਾਲ ਨੂੰ, ਉਹਦੀ ਕੁਦਰਤ ਨੂੰ ਵੇਖ ਸਕਦੇ ਹਾਂ ਅਗਰ ਅਸੀਂ ਉਹਦੇ ਹਜ਼ੂਰ ਆਵਾਂਗੇ। ਅਤੇ ਖੁਦਾਵੰਦ ਇਸ ਲਈ ਆਪਣਾ ਜਲਾਲ, ਆਪਣੀ ਕੁਦਰਤ, ਆਪਣੀ ਬਾਦਸ਼ਾਹੀ ਲੋਕਾਂ 'ਤੇ ਜ਼ਾਹਿਰ ਕਰਦਾ ਹੈ ਤਾਂ ਕਿ ਲੋਕ ਇਸ ਗੱਲ ਨੂੰ ਜਾਣਨ ਕਿ ਉਹੀ ਆਸਮਾਨ 'ਤੇ ਹੁਕਮਰਾਨੀ ਕਰਦਾ ਹੈ, ਉਹੀ ਇਸ ਜਹਾਨ ਦਾ ਖਾਲਿਕ ਤੇ ਮਾਲਿਕ ਹੈ, ਇਨਸਾਨ ਦਾ ਨਜਾਤ ਦਹਿੰਦਾ ਉਹੀ ਹੈ। ਸੋ ਸਾਥੀਓ, ਆ ਖੁਦਾਵੰਦ ਸਾਡਾ ਆਸਮਾਨੀ ਬਾਪ ਹੀ ਹੈ ਜਿਹੜਾ ਕਿ ਇਨਸਾਨ ਨੂੰ ਜ਼ਿੰਦਗੀ ਦਿੰਦਾ ਹੈ, ਨਜਾਤ ਅਦਾ ਫਰਮਾਉਂਦਾ ਹੈ ਅਤੇ ਕਸਰਤ ਦੀ ਜ਼ਿੰਦਗੀ ਮੁਹੱਈਆ ਕਰਦਾ ਹੈ। ਸੋ ਆਓ ਅਸੀਂ ਅੱਜ ਖੁਦਾਵੰਦ ਆਪਣੇ ਖੁਦਾ ਦੇ ਹਜ਼ੂਰ ਆਈਏ ਅਤੇ ਯਿਸੂ ਮਸੀਹ ਦੀ ਸਿਖਾਈ ਹੋਈ ਦੁਆ 'ਤੇ ਗੁਰਖੋਸ ਕਰਦੇ ਹੋਏ ਹਾਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ ਅਤੇ ਖੁਦਾ ਨੂੰ ਕਹੀਏ ਕਿ ਇਹ ਖੁਦਾਵੰਦ ਆਸਮਾਨੀ ਬਾਪ, ਸਾਰੀ ਅਜ਼ਮਤ, ਸਾਰਾ ਜਲਾਲ, ਸਾਰੀ ਕੁਦਰਤ ਤੇਰੇ ਨਾਂ ਨੂੰ ਹੀ ਹਾਸਿਲ ਹੈ, ਕਿਉਂਕਿ ਸਭ ਕੁਝ ਜੋ ਆਸਮਾਨ 'ਤੇ ਵੇ, ਜ਼ਮੀਨ 'ਤੇ ਵੇ, ਤੇਰਾ ਹੀ ਹੈ। ਤੇਰੇ ਹੱਥਾਂ ਵਿੱਚ ਹੀ ਕੁਦਰਤ ਅਤੇ ਤਵਨਾਈ ਹੈ, ਤੂੰ ਹੀ ਸਰਫਰਾਜ਼ ਕਰਨਾ ਹੈ, ਤੂੰ ਹੀ ਸੰਭਾਲਣਾ, ਸਭ ਕੁਝ ਤੇਰੇ ਹੱਥ ਵਿੱਚ ਹੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾਵੰਦ ਦਾ ਸ਼ੁਕਰ ਅਦਾ ਕਰੀਏ ਕਿ ਖੁਦਾਵੰਦ ਸਾਨੂੰ ਸਿਖਾਉਂਦਾ ਹੈ, ਖੁਦਾਵੰਦ ਸਾਨੂੰ ਆਪਣੇ ਕਲਾਮ ਦੀ ਤਾਲੀਮ ਦਿੰਦਾ ਹੈ ਤਾਂ ਕਿ ਅਸੀਂ ਉਹਦੇ ਬਾਰੇ ਜਾਣੀਏ ਅਤੇ ਉਹਦੇ ਵਿੱਚ ਕਾਇਮ ਉਦਾਇਮ ਰਹਿੰਦੇ ਹੋਇਆਂ ਉਹਦੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣੀਏ। ਅੱਜ ਮੌਕਾ ਹੈ ਕਿ ਅਸੀਂ ਖੁਦਾਵੰਦ ਨੂੰ ਆਪਣਾ ਆਸਮਾਨੀ ਬਾਪ ਕਹਿ ਕੇ ਪੁਕਾਰੀਏ, ਆਪਣਾ ਰਾਬਤਾ, ਆਪਣਾ ਰਿਸ਼ਤਾ ਖੁਦਾਵੰਦ ਆਪਣੇ ਖੁਦਾ ਦੇ ਨਾਲ ਜੋੜੀਏ, ਮਜ਼ਬੂਤ ਕਰੀਏ ਅਤੇ ਹਮੇਸ਼ਾ ਉਹਦੇ 'ਤੇ ਕਾਮਿਲ ਇਮਾਨ ਅਤੇ ਭਰੋਸਾ ਰੱਖੀਏ ਤਾਂ ਕਿ ਖੁਦਾਵੰਦ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰੇ ਅਤੇ ਸਾਡੇ ਜ਼ਰੀਏ ਨਾਲ ਇਸ ਰੂਹ ਜ਼ਮੀਨ 'ਤੇ ਆਪਣਾ ਜਲਾਲ ਜ਼ਾਹਿਰ ਕਰੇ। ਸੋ ਆਓ ਸਾਥੀਓ, ਅਸੀਂ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਆਸਮਾਨੀ ਖੁਦਾ ਬਾਪ, ਸਾਡੇ ਇਮਾਨ ਅਤੇ ਭਰੋਸਾ ਤੇਰੇ 'ਤੇ ਵੇ, ਅਸੀਂ ਆਪਣੇ ਆਪ ਨੂੰ ਤੇਰੇ ਸਾਹਮਣੇ ਪੇਸ਼ ਕਰਨੇ ਹਾਂ। ਤੂੰ ਸਾਨੂੰ ਕਬੂਲ ਫਰਮਾ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਨੂੰ ਪਾਕ ਸਾਫ਼ ਕਰ ਅਤੇ ਫਜ਼ਲ ਬਖਸ਼ ਕੇ ਅਸੀਂ ਹਮੇਸ਼ਾ ਤੇਰੇ ਹੁਕਮਾਂ 'ਤੇ, ਤੇਰੇ ਕਲਾਮ 'ਤੇ ਅਮਲ ਕਰਦੇ ਹੋਏ ਹਾਂ ਤੇਰੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣੀਏ। ਐ ਖੁਦਾ ਹੁੰਦੇ, ਅਸੀਂ ਇਸ ਮਸੀਹ 'ਤੇ ਇਮਾਨ ਲਿਆਉਂਦੇ ਹਾਂ, ਇਸ ਮਸੀਹ ਨੂੰ ਅਸੀਂ ਆਪਣਾ ਸ਼ਖਸੀ ਨਜਾਤ ਦਹਿੰਦਾ ਕਬੂਲ ਕਰਨੇ ਹਾਂ। ਸਾਨੂੰ ਤੂੰ ਹਮੇਸ਼ਾ ਦੀ ਜ਼ਿੰਦਗੀ ਤਾ ਫਰਮਾ ਤਾਂ ਕਿ ਅਸੀਂ ਅਬਦੁਲ ਆਬਾਦ ਤੇਰੀ ਬਾਦਸ਼ਾਹੀ ਵਿੱਚ ਰਹਿ ਸਕੀਏ। ਐ ਖੁਦਾਵੰਦ, ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ ਅਤੇ ਇਸ ਕਲਾਮ ਨੂੰ ਸਮਝਣ ਦੀ ਅਤੇ ਇਹਦੇ 'ਤੇ ਅਮਲ ਕਰਨ ਦੀ ਤੋਫੀਕ ਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮਸੀਹ ਦੇ ਨਾਮ ਵਿੱਚ, ਆਮੀਨ। Thank you.
ਸਾਥਿਓ ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥਿਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।